शर्म खंड के बानी रूप तिच्छे घाड़त घड़िये मौत अनु
नाद विनोद
शर्म खंड के बाणी रूप तिथे घाड़त घड़िए तिथे घाड़त घड़िए बात अनु ज्ञान खंड में ज्ञान प्रचंड ज्ञान खंड में ज्ञान प्रचंड तिथ नाद विनोद कोड आनंद शर्म खंड की बाणी रूप रुकना चाहिए पिछली लड़ी नू जोड़ने लगी कुछ लफ्ज सांझे करा ते उनका मेन मकसद भी आज सांझा करना चाहिए श्री गुरु ग्रंथ साहिब की बाणी कोई ख्वाबी पलाव नहीं जेड़ा बीते दा मिथास होवे जा अनजाने बेलोड़े बेपहुंच संसार दे किसे अनजाने रस्ते पा देवे ते बां फड़न वाला कोई न होवे धर्म दी दुनिया विच अक्सर इउं चलदा रहा जेड़ा अनजाने राहां ते तुर पैंदा न ते बेपहुंच मंजिलां नूं अपना टारगेट बना लैंदा मंजिल बना लैंदा वो कई बार राह विच थक जांदे कुछ समा चलदे थक जांदे बार बार पुछदे एक तां उन्हूं किसे ते विश्वास नहीं रहिंदा क्योंकि चल चल के थक चुका हुंदा मंजिल मिली नहीं हुंदी इसलिए एक कोलों पुछदा फिर दूजे कोलों पुछदा फिर तीजे कोलों पुछदा वो अपनी उस निराशता विच्चों एना गलतान हुंदा एना अफेक्टिव हुंदा कि भरोसा उड़ा बैंदा भी जेड़ा इन्हें दस्या उन्हूं ठीक है ते कुछ लोग उसका निराशता का नजायज फायदा उठाते ने वो कहते ने मेरे पिछे पिछे तुरिया आ बस तो जीवन भर उन्होंने पिछे ही तुरिया रहिंदा ते जदों उन्हां कोल कुछ नहीं हुंदा फिर उन्हूं अगला ख्वाबी राह विखांदे ने जे तू मेरे पिछे तुरिया आवेगा मरण तो बाद तैनू कोई किनारा मिल जाएगा मुक्ति मिल जाएगी सचखंड मिल जाएगा वो किसे ख्वाबी सचखंड दियां ख्वाबी मुक्ति दियां गल्लां करदे ने ब्राह्मणिज्म विच भी ऐसा होया साडी दुनिया विच भी बहुत कुछ ऐसा होया मनुख अपहुंच हो गया अपहुंच भी इन्ना होया सारा जीवन भावे उन्हें कर्म का जीवन का सुधार किया ही ना हो असी उन्हें मरण तो बाद अरदासां करन लग पाए इन्हू सचखंड विच निवास देई वो केड़ा सचखंड है जेड़ा मरण तो बाद मिलता है रब बहुत दूर हो गया उथे सचखंड उथे बसदा सारा जीवन नहीं मिल सकता मरण तो बाद ही आस रखा कोई सचखंड मिलेगा मैं एक बार अर्ज की कुछ धर्मां ने ऐसी पहुंच पैदा की इस्लाम ने भी आखिया जे तू ठीक मुसलमान बन जाए मरण तो बाद तैनू बहिष्ट मिलेगा। क्रिश्चियन ने भी आख्या जे तू सारी जिंदगी ईसाइयत दे घेरे विच रहे ते मरण तो बाद जेड़ी आसमानी बादशाह दा उंदे विच तैनू प्रवेश दा सर्टिफिकेट हक मिल जाएगा। ते जे सिख ने भी मरण तो बाद किसे सच खंड दा नक्शा उलीकिया होवे ते फिर की फर्क होया। मैं एक वार कीती सी सिख गुरसिखी जड़ी है गुरमत जड़ी है उधार धर्म नहीं। उधार की परिभाषा की है अज तू मेरा एक काम कर दे मैं तेनू दे दें दे दे उधार धर्म है। पर श्री गुरु ग्रंथ साहिब जिस धर्म कर्म की रोशनी विच सिख नूं रखना चाहता है उधार नहीं कैश है नकद। मैं तो तेरे जीवन नूं इत्थे ही सचखंड बना देना चाहना। मैं तेरे जीवन नूं इत्थे ही सचखंड बना देना चाहना। तेनू रब ढूंढने लिए किसी सतवें आसमान ते ना जाना पवे। तेनू सचखंड दे कोई वखरे नक्शे ना चित्रने पैण। साडे विच भी होया बहुत सारे साडे लिटरेचर विच ऐसे ख्वाबी नक्शे चित्रे गए। उन्होंने रब नू रब दे घर नू साडे तो बहुत दूर कर दिया अपहुंच कर दिता। पर गुरु नानक दी सोच उधार नहीं सी नकद सी। उधार वह करता है जिहड़ा गरीब होवे जिंदे पल्ले कुछ ना होवे जिंदे कोल होवे वह क्यों उधार करेगा। गुरु नानक दी गुरमत विच खजाने ने गुरु नानक दी गुरमत विच रोशनी है। गुरु नानक की गुरमत विच रतन जवेहर लाल ने मत विच रतन जवाहर टिका दिंदा है। गुरु नानक की गुरमत विच प्रभु बैठा है। इन्ने खजाने कोल होन तो फिर किसे नाल उधार करे। मैं अक्सर जो पड़चोल विच जाना मेरा सतगुरु बख्शिश करे कई बार सोचना असी गुरबाणियां दे बाणियां दे अर्थ करन लग्या भी उस शास्त्रां वेदां दे घेरे दी रोशनी लै लै के उत्थों पड़चोल कर करके शब्दावली दी असी उस ख्वाबी दुनिया में चले जाने। जदों असी बाणी नूं नेड़ियों हो के कैश धर्म समझ के गुरु नानक नूं समझांगे सानूं पता लगेगा भरिया गुरमत समझ लै वेख सचखंड कित्थे। गुरमत समझ लै वेख सचखंड दा वसन वाला कित्थे। दूर तो है ही नहीं। और गुरु ने फैसला बड़ा खूबसूरत दुआर भी दिता कहने लगे नेड़ा है नेड़ा है दूर ना जानो नेड़ा है दूर ना जानो जी। फिर मिले किवें पता किवें लगे पछाण किवें होवे वो नेड़े है। अगली लाइन अंदर दोहर की फैसला गुर शब्दी शब्दी नजीक पछाणो नेड़ा है नेड़ा है दूर ना जानो गुर शब्दी नजीक पछाणो ਲੱਗੇ। ਜੇ ਗੁਰੂ ਸ਼ਬਦ ਦੇ ਰਾਹੀਂ ਵੀ ਤੈਨੂੰ ਰੱਬ ਨੇੜੇ ਨਾ ਦਿਸੇ, ਜੇ ਗੁਰੂ ਸ਼ਬਦ ਨਾਲ ਜੁੜਨ ਤੋਂ ਬਾਅਦ ਵੀ ਤੂੰ ਕਿਸੇ ਸੱਤਵੇਂ ਅਸਮਾਨ ਤੇ ਸੱਚ ਖੰਡ ਢੂੰਡਦਾ ਰਹੇ ਤੇ ਆਖੇ ਮੇਰਾ ਰੱਬ ਉੱਥੇ ਵਸਦਾ ਹੈ, ਤਾਂ ਫਿਰ ਕੋਈ ਸਵਾਦ ਨਾ ਆਇਆ। ਇਹਦਾ ਮਤਲਬ ਤੂੰ ਸ਼ਬਦ ਨਾਲ ਨਿਉਣੀ ਲਗਾਇਆ। ਮੁੱਢਲੀ ਬਾਣੀ ਸ਼ਬਦੀ ਸੰਗ੍ਰਹਿ ਜਿੰਦਾ ਨਾਂ ਜਪ ਹੈ। ਇਹ ਸਿੱਖ ਨੂੰ ਕਿਸੇ ਖੁਆਬੀ ਦੁਨੀਆਂ ਵਿੱਚ ਨਹੀਂ ਲਿਜਾਂਦੀ। ਆਰੰਭ ਤੋਂ ਹੀ ਕਰਮ ਨੂੰ ਹੁਕਮ ਵਿੱਚ ਲਿਆਉਣ ਦਾ ਮਸਲਾ ਆ ਗਿਆ। ਜੀਵਨ ਹੁਕਮ ਵਿੱਚ ਲਿਆ, ਆਰੰਭ ਦੇ ਸਵਾਲ ਦਾ ਇਹੀ ਮਸਲਾ ਸੀ ਕਿ ਸਚਿਆਰਾਂ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਤੇ ਜਵਾਬ ਸੀ ਹੁਕਮ ਰਜਾਈ ਚੱਲਣਾ। ਜੀਵਨ ਜੀਵਨ ਦੇ ਚੱਲਣ ਨੂੰ, ਜੀਵਨ ਦੀ ਰਹਿਤ ਬਹਿਤ ਨੂੰ ਹੁਕਮ ਦੇ ਘੇਰੇ ਵਿੱਚ ਲਿਆ, ਤੇ ਜਦੋਂ ਹੁਕਮ ਦੇ ਘੇਰੇ ਵਿੱਚ ਲਿਆਏਗਾ ਹੁਕਮ ਹੀ ਨੇੜੇ ਆ ਜਾਏਗਾ। ਖੈਰ, ਮੈਂ ਅੱਜ ਦੇ ਟੋਪਿਕ ਦੇ ਨੇੜੇ ਜਾਣਾ ਚਾਹੁੰਦਾ। ਜਦੋਂ ਦੇ ਇਹ ਖੰਡਾਂ ਦਾ ਮਸਲਾ ਸ਼ੁਰੂ ਹੋਇਆ, ਪਹਿਲੇ ਖੰਡ ਤੋਂ ਹੀ ਇਹ ਮਸਲਾ ਆ ਗਿਆ ਕਿ ਧਰਮ ਦੀ ਲੋੜ ਕਿਉਂ ਹੈ, ਕਿਉਂਕਿ ਉੱਤਮ ਤੇ ਨੀਚ ਦੋ ਪੈਦਾ ਹੋ ਗਏ, ਇਹਨਾਂ ਦੀ ਪੜਚੋਲ ਜ਼ਰੂਰੀ ਹੈ, ਤੇ ਪੜਚੋਲਣ ਲਈ ਗਿਆਨ ਦੀ ਜ਼ਰੂਰਤ ਹੈ, ਇਸ ਲਈ ਗਿਆਨ ਖੰਡ ਨਾਲ ਜੁੜ ਗਿਆ। ਧਰਮ ਡਿਸਿਪਲਨ ਹੈ, ਗਿਆਨ ਪਛਾਣ ਹੈ। ਗਿਆਨ ਨੇ ਪਛਾਣ ਕੇ ਕੋਈ ਫੈਸਲਾ ਦੇਣਾ ਤੇ ਉਹ ਫੈਸਲਾ ਧਰਮ ਨੇ ਲਾਗੂ ਕਰਨਾ, ਇਸ ਲਈ ਗਿਆਨ ਖੰਡ ਤੇ ਧਰਮ ਖੰਡ ਦੋਵਾਂ ਨੇ ਮਿਲ ਕੇ ਇਹ ਨਿਰੀਖਣ ਕੀਤਾ ਕਿ ਧਰਮ ਕੀ ਹੈ, ਭਾਵ ਚੰਗਾ ਉੱਤਮ ਕਰਮ ਕਿਹੜਾ ਤੇ ਨੀਚ ਕਰਮ ਕਿਹੜਾ। ਉੱਤਮ ਸੇਦਰ ਉੱਤਮ ਕਹੀ ਹੈ, ਨੀਚ ਕਰਮ ਬੈਰੋ। ਜਦੋਂ ਗਿਆਨ ਖੰਡ ਤੇ ਧਰਮ ਖੰਡ ਨੇ ਫੈਸਲਾ ਕਰ ਲਿਆ, ਨਿਰੀਖਣ ਹੋ ਗਿਆ, ਪਛਾਣ ਹੋ ਗਈ ਕਿ ਇਹ ਸ਼ੁਭ ਕਰਮ ਹੈ, ਉੱਤਮ ਹੈ, ਉਦੋਂ ਇਹ ਫੈਸਲਾ ਸੁਣਾ ਦਿੱਤਾ ਵੀ ਜਿਹੜਾ ਉੱਤਮ ਹੈ ਨਾ ਉਹ ਪ੍ਰਵਾਨ ਚੜ੍ਹਦਾ, ਉਹਦੇ 'ਤੇ ਮੋਹਰ ਲੱਗਦੀ ਹੈ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਤੇ ਉਸੇ ਅਧੀਨ ਉਸੇ ਰੋਸ਼ਨੀ ਵਿੱਚ ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਕੁਦਰਤ ਦਾ ਹਰ ਹਿੱਸਾ ਕੁਛ ਕਰ ਰਿਹਾ ਕਰ ਰਿਹਾ ਸਵੇਰ ਦੇ ਸਬਜੈਕਟ ਵਿੱਚ ਕੁਛ ਕਰ ਰਿਹਾ, ਗਿਆਨ ਵੇਖਦਾ ਕੁਛ ਕਰ ਰਿਹਾ, ਕੁਦਰਤ ਦਾ ਹਰ ਜ਼ਰਰਾ ਕੁਛ ਕਰ ਰਿਹਾ, ਕਿਉਂਕਿ ਕਰਨ ਵਿੱਚ ਕੋਈ ਤਾਂ ਫੈਸਲਾ ਹੋਣਾ, ਉੱਤਮ ਕੀ ਹੈ ਨੀਚ ਕੀ ਹੈ, ਕਰਮਾਂ ਉੱਪਰ ਨਿਬੜੇ, ਮੈਨੂੰ ਕਰਮਾਂ ਕਰਕੇ ਹੀ ਤਾਂ, ਕਿਉਂਕਿ ਕਰਮ ਜੀਵਨ ਨਾਲ ਸੰਬੰਧ ਰੱਖਦੇ ਨੇ, ਜੀਵਨ ਹੈ ਹੀ ਕਰਮ ਭੂਮੀ, ਕਹਤੀ ਆ ਕਰਮ ਭੂਮੀ, ਸਵੇਰੇ ਵੀ ਲਿਖਦਾ ਸਨ। ਇਸ ਲਈ ਬਾਣੀ ਨੂੰ ਆਪਣੇ ਜੀਵਨ ਦੀ ਕਰਮ ਭੂਮੀ ਤੋਂ ਦੂਰ ਲਿਜਾ ਕੇ ਕਿਸੇ ਖੁਆਬੀ ਦੁਨੀਆਂ ਦੀਆਂ ਗੱਲਾਂ ਨਹੀਂ ਸੋਚਣੀਆਂ, ਬਲਕਿ ਆਪਣੇ ਜੀਵਨ ਦੇ ਨੇੜੇ ਦੇਖਣਾ, ਇਸੇ ਦਾ ਸਵਾਲ ਕਰ ਰਹੀ ਬਾਣੀ। ਜੀਵਨ ਨੂੰ ਹੀ ਤਾਂ ਸੱਚਖੰਡ ਬਣਾ ਦੇਣਾ ਚਾਹੁੰਦੀ ਹੈ ਬਾਣੀ। ਹੁਣ ਇੱਥੇ ਮਸਲਾ ਆ ਗਿਆ, ਸਾਰਾ ਬ੍ਰਹਿਮੰਡ ਕੁਛ ਕਰ ਰਿਹਾ ਆਪਣੇ ਆਪਣੇ ਢੰਗ ਨਾਲ, ਤੇ ਮਨੁੱਖ ਨੂੰ ਕਿਉਂਕਿ ਧਰਮ ਦੀ ਪਛਾਣ ਨਹੀਂ, ਗਿਆਨ ਨਾ ਹੋਣ ਕਰਕੇ ਹੋਈ, ਇਸ ਦਾ ਨਤੀਜਾ ਕਾਰਨ ਇਹ ਵੀ ਰਿਹਾ, ਪਰ ਅਜੇ ਇਹਨੂੰ ਸਮਝਾਉਣ ਦੀ ਲੋੜ ਹੈ, ਅਜੇ ਇਹਨੂੰ ਸਮਝਾਉਣ ਦੀ ਲੋੜ ਹੈ, ਉੱਤਮ ਕੀ ਹੈ ਨੀਚ ਕੀ ਹੈ। ਇਹ ਕਈ ਵਾਰ ਧਰਮ ਸਮਝ ਕੇ, ਉੱਤਮ ਸਮਝ ਕੇ ਵੀ ਗਲਤ ਕੰਮ ਕਰੀ ਜਾਂਦਾ। ਸਵੇਰ ਦਾ ਇਹ ਮਸਲਾ ਸੀ। उत्तम समझ के करी जाता है। अन्न ना खाया साधको आया बहुत दुख पाया, दूजा बहाया बस्तर ना पहरे एन सकैरे मौन विगुत्ता क्यों जागे गुरबिन सूता, पगों पेताना अपना किया कमाना आलमल खाई सिरशाई पाई मूर्ख अंधे अज्ञानी। अज्ञानी दा ही दूजा लफ देना मूर्ख अंधे पत गवाई विन नावे किछ थाए ना रहे बेबानी मड़ी मसानी अंध ना जाने अज्ञानी। ना जानन वाला की अज्ञानी। हुन मनुख ज्ञान भी होना हो के धर्म दी पछाण उत्तम ते नीच दी पछाण ना करन करके करी मनुख भी जानदा है संस जिथे बाकी ब्रह्मंड करी जानदा है ये कर्म धरती है उथे मनुख भी करी जानदा है। पर सवेर दे लफसन एक मनुख है जिदे कोल पछाण नहीं होई इनू अजे तक असं धर्म पढ़ाई जाने पढ़ी जाने मैरिज की थी। आज जिन्ना कुछ धर्म की दुनिया में विस्थार होया सारा मनुख नू धर्म पढ़ाने लई होया क्योंकि अजे तक धर्म तो नहीं जाने। पर जदों ज्ञान की सृष्टि विच ज्ञान की दुनिया विच ज्ञान की अवस्था विच पहुंचता है ना धर्म धर्म ते ज्ञान इकट्ठे होंदे ने उदों फिर सारे ब्रह्मंड विचों दी बदली हुई अवस्था विच एक चीज उनके सामने आती है। ज्ञान की दुनिया विच धर्म ते ज्ञान की दुनिया विच जदों कर्म प्रवेश करेगा सोच अवस्था प्रवेश करेगी उदों नूं हर आवाज मेरे प्रभु की आवाज हर स्वरूप मेरे प्रभु का स्वरूप सब मैं जोत ज्योत है सोए तिस दे चानन सब मैं चानन होए। हुण एक ख्याल करो फर्क की पिया अगे किसे दी आवाज आउंदी सी ते मनुख पछाणदा सी ये मेरे दोस्त दी है जां दुश्मन दी है मेरे हक विच है जां मेरे विरोध विच है। जदों विरोध विच हुंदी सी दुखी हुंदा सी आनंद टुट जांदा सी हो जांदा शकल पछाणदा सी मेरे अपने दी है कि बेगाने दी। जदों अपना कोई मिलता सी बड़ा प्रसन्न हुंदा सी घुट घुट गलवकड़ियां पाउंदा सी ते जदों कोई बेगाना विरोधी सामने आ जांदा सी आनंद टुट जांदा सी। हुण ज्ञान दी अवस्था आ गई धर्म ते ज्ञान इकट्ठे हो गए। हुण धर्म ते ज्ञान ने मिल के एक अवस्था कायम कीती उनके ज्ञान प्रचंड होया भाव उबलिया। श्री आसा जी वारंदर भी लफज आए सर ज्ञान अंजन गुर दिया पहाड़ी तुर कर्म जिन्हा को तुद पा तिन्नी खसम धिया। कहन लगे उस गुरु दे मिलाप नाल जेड़ा खसम नू त्याना सी ते बिना गुरु दे मिलाप दे खसम नू त्याना सी उन दे विच अंतर सी। कहन लगे पौड़ी सतगुरु विट्टों वारे आ जित मिले है खसम संभालिया ते आया पर गुरु नू मिलके शब्द राही शब्द दी अगवाई विच जित मिले है खसम संभालिया ते होया कि जिन कर उपदेश ज्ञान अंजन दे इत्थे ज्ञान प्रचंड होया। ते जदों ज्ञान प्रचंड होया उदो की होया तिथे नाद विनोद कोड आनंद। हुण जे किसी की ਕੋਈ ਵੀ ਆਵਾਜ਼ ਕੰਨੀ ਪੈਂਦੀ ਹੈ ਨਾ, ਉਹ ਕਹਿੰਦਾ ਮੇਰਾ ਰੱਬ ਪਿਆ ਬੋਲਦਾ, ਜੋ ਬੋਲਤ ਹੈ ਮਿਰਗ ਮੀਨ ਪੰਖੇ ਨੂੰ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਕੋਈ ਦਿਸਦਾ ਹੈ ਨਾ, ਉਹ ਵੀ ਉਹਨੂੰ ਨਜ਼ਰ ਆਉਂਦਾ ਮੇਰਾ ਰੱਬ ਮੇਰਾ ਪ੍ਰਭੂ ਪਿਆ ਦਿਸਦਾ। ਹੁਣ ਜਿਹਨੂੰ ਰੋਜ਼ ਦਿਨ ਰਾਤ ਹਰ ਵਕਤ ਪ੍ਰਭੂ ਸੁਣ ਰਿਹਾ ਹੋਵੇ, ਪ੍ਰਭੂ ਦੇਖ ਰਿਹਾ ਹੋਵੇ, ਭਲਾ ਉਹ ਆਨੰਦ ਹੋਵੇਗਾ ਕਿ ਦੁਖੀ ਹੋਵੇਗਾ? ਜੀਵਨ ਵਿੱਚ ਆਨੰਦ ਹੀ ਆਨੰਦ ਹੋਵੇਗਾ। ਆਪਣੀ ਜ਼ਬਾਨੋਂ ਬਾਬਾ ਕਬੀਰ ਨੇ ਆਖਿਆ, ਕਹਿਣ ਲੱਗੇ
ਦੋਏ ਦੋਏ ਲੋਚਨ ਪੇਖਾ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣੇ ਨਾ ਜਾਈ, ਹਮਾਰਾ ਭਰਮ ਗਿਆ, ਹਮਾਰਾ ਭਰਮ ਗਿਆ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਿਨੋਦ ਕੋਡ ਆਨੰਦ।
ਇੱਕ ਅਵਸਥਾ ਬਣ, ਹੁਣ ਇੱਕ ਖਿਆਲ ਕਰਿਓ, ਗਿਆਨ ਪ੍ਰਚੰਡ ਨੇ, ਇਹ ਧਰਮ ਦੇ ਨਿਯਮਾਵਲੀ ਨੇ, ਡਿਸਿਪਲਨ ਨੇ ਇੱਕ ਫੈਸਲਾ ਕਰ ਲਿਆ ਵੀ ਆਹ ਕਰਮ ਉੱਤਮ ਨੇ, ਤੇ ਉੱਤਮ ਕਰਮ ਜਿਹੜੇ ਨੇ ਉਹ ਪ੍ਰਭੂ ਦੇ ਦਰ 'ਤੇ ਪਛਾਣ ਬਣਦੇ ਨੇ, ਉਹਨਾਂ 'ਤੇ ਮੋਹਰ ਲੱਗਦੀ ਹੈ, ਪ੍ਰਵਾਨ ਚੜ੍ਹਦੇ ਨੇ, ਇਸ ਲਈ ਸੰਸਾਰ ਨੂੰ ਬਿਰਤੀ ਨੂੰ ਅਵਸਥਾ ਨੂੰ ਘੜਨਾ, ਕਰਮ ਨੂੰ ਘੜਨਾ ਤੇ ਉੱਤਮ ਕਰਮ ਨੂੰ ਘੜਨਾ। ਘੜਨ ਤੋਂ ਪਹਿਲਾਂ ਸ਼ਰਮ ਦੀ ਲੋੜ ਸੀ, ਲੋ ਇੱਥੇ ਰੁਕਣਾ ਚਾਹੁੰਦਾ। ਇਹ ਖਿਆਲ ਕਰਿਓ, ਸ਼ਰਮ ਹੀ ਕਰਮ ਬਣਦਾ ਹੈ, ਕਰਮ ਦੀ ਪਹਿਲੀ ਅਵਸਥਾ ਸ਼ਰਮ ਹੈ। ਸ਼ਰਮ ਕਹਿੰਦੇ ਨੇ ਉੱਦਮ ਨੂੰ, ਕਰਮ ਬਾਹਰ ਦਿਸਦਾ, ਸ਼ਰਮ ਅੰਦਰ ਜਨਮ ਲੈਂਦਾ। ਪਹਿਲਾਂ ਅੰਦਰ ਇੱਕ ਉੱਦਮ ਪੈਦਾ ਹੁੰਦਾ, ਅੰਦਰ ਹੀ ਉਹ ਆਪਣਾ ਇੱਕ ਰੂਪ ਚਿੱਤਰ ਲੈਂਦਾ। ਆਪਾਂ ਅੰਦਰ ਇੱਕ ਫੈਸਲਾ ਕਰੀਏ, ਉੱਦਮ ਕਰੀਏ ਕਿ ਅੱਜ ਫਲਾਣੇ ਗੁਰਦੁਆਰੇ ਜਾਣਾ ਹੈ, ਫਲਾਣੀ ਥਾਂ 'ਤੇ ਪਹੁੰਚਣਾ। ਤੁਸੀਂ ਵੇਖੋਗੇ ਨਾਲ ਹੀ ਅੰਦਰ ਇੱਕ ਰਸਤੇ ਦਾ ਚਿੱਤਰਨ ਸ਼ੁਰੂ ਹੋ ਜਾਏਗਾ, ਇੱਕ ਮੈਪ ਬਣਨਾ, ਇੱਕ ਨਕਸ਼ਾ ਬਣਨਾ ਸ਼ੁਰੂ ਹੋ ਜਾਏਗਾ। ਅੰਦਰਲੇ ਉੱਦਮ ਨੇ ਕੋਈ ਰੂਪ ਚਿੱਤਰਿਆ। ਜੋ ਵੀ ਸੰਸਾਰ ਅੰਦਰ ਰੂਪਮਾਨ ਹੋਇਆ, ਪਹਿਲਾਂ ਅੰਦਰਲੇ ਉੱਦਮ ਵਿੱਚ ਚਿੱਤਰਿਆ ਗਿਆ। ਮੈਂ ਐਗਜ਼ਾਮਪਲ ਵਜੋਂ ਹੱਡ ਬੀਤੀ ਵੀ ਇੱਕ ਕਹਿ ਦੇਣਾ ਚਾਹੁੰਦਾ। ਮੇਰੇ ਦੋਸਤ ਇੱਕ ਅਮੈਰੀਕਾ ਬੋਸਟਨ ਸ਼ਹਿਰ ਵਿੱਚ ਕੋਲੀ ਸਭ ਕਰਕੇ ਕਹਿੰਦੇ ਨੇ ਸਕਿਨ ਡਾਕਟਰ ਨੇ, ਬੜੀ ਸਿਆਣੇ, ਉਹਨਾਂ ਦੇ ਘਰ ਠਹਿਰੇ। ਇੱਕ ਵਾਰ ਗੱਲ ਚੱਲ ਪਈ, ਰਾਤ ਨੂੰ ਦੋ ਦੋ ਵਜੇ ਤੱਕ, ਤਿੰਨ ਤਿੰਨ ਵਜੇ ਤੱਕ ਜਾਗਣ। ਇੱਕ ਦਿਨ ਸਵੇਰੇ ਗੱਲ ਚੱਲ ਪਈ, ਕਹਿਣ ਲੱਗੇ ਸਿੰਘ ਸਾਹਿਬ ਮੇਰੇ ਲਈ ਇੱਕ ਜ਼ਿੰਮੇਵਾਰੀ, ਜਿਸ ਕਿਸੇ ਦਾ ਕੋਈ ਅੰਗ ਕੱਟਿਆ ਹੋਇਆ ਆ ਜਾਂਦਾ, ਖਾਸ ਕਰਕੇ ਜੇ ਫੇਸ ਦਾ ਅੰਗ ਹੋਵੇ ਤਾਂ, ਮਸਲਨ ਕਿਸੇ ਦਾ ਨੱਕ ਕੱਟਿਆ ਹੋਇਆ, ਕਿਸੇ ਹਾਦਸੇ ਵਿੱਚ, ਕਿਸੇ ਐਕਸੀਡੈਂਟ ਵਿੱਚ ਨੱਕ ਕੱਟਿਆ ਗਿਆ, ਮੈਂ ਐਗਜ਼ਾਮਪਲ ਦੇ ਰਿਹਾ, ਤੇ ਅਸੀਂ ਉਹਦੀ ਥਾਂ 'ਤੇ ਦੂਜਾ ਨੱਕ ਲਾਉਣਾ, ਸਕਿਨ ਸਪੈਸ਼ਲਿਸਟ ਹੈ, ਆਖਰ ਸਾਨੂੰ ਡਿਜ਼ਾਈਨ ਕਰਨਾ ਪੈਂਦਾ ਕਿ ਇਸ ਚਿਹਰੇ 'ਤੇ ਕਿਹੋ ਜਿਹਾ ਨੱਕ ਸੋਹਣਾ ਲੱਗੇਗਾ। ਆਖਰ ਰੂਪ ਤਾਂ ਚਿੱਤਰਨਾ ਹੀ ਹੈ, ਉਹਦੇ ਫੇਸ ਨਾਲ ਬਣਦਾ ਜੁੜਦਾ ਨਾ ਹੋਵੇ, ਉਹਨੂੰ ਕੁਰੂਪ ਕਰ ਦੇ ਚਿਹਰੇ ਉਹਦੇ ਦੀ, ਬਿਨਾਂ ਨੱਕ ਤੋਂ ਚਿਹਰੇ ਦੀ ਫੋਟੋ ਖਿੱਚ ਲਈ ਦੀ ਹੈ, ਤੇ ਜਿਸ ਦਿਨ ਦੂਜੇ ਦਿਨ ਆਪਰੇਸ਼ਨ ਕਰਨਾ ਹੋਵੇ ਮੈਨੂੰ ਕਈ ਵਾਰ ਸਾਰੀ ਸਾਰੀ ਰਾਤ ਜਾਗ ਕੇ ਮਨ ਵਿੱਚ ਪਹਿਲਾਂ ਕਈ ਤਰ੍ਹਾਂ ਦੇ ਨਕਸ਼ੇ ਚਿੱਤਰਨੇ ਪੈਂਦੇ ਨੇ, ਇਸ ਤਰ੍ਹਾਂ ਦਾ ਨੱਕ ਹੋਏਗਾ ਤਾਂ ਇਹੋ ਜਿਹਾ ਚਿਹਰਾ ਲੱਗੇਗਾ, ਇਹੋ ਜਿਹਾ ਹੋਏਗਾ ਤਾਂ ਇਹੋ ਜਿਹਾ ਚਿਹਰਾ ਲੱਗੇਗਾ, ਮੈਨੂੰ ਫੈਸਲਾ ਕਰਨਾ ਹੀ ਮੁਸ਼ਕਲ ਹੋ ਜਾਂਦਾ ਵੀ ਕਿਹੋ ਜਿਹੇ ਨੱਕ ਦਾ ਰੂਪ ਦਿਆਂ, ਸ਼ਕਲ ਦਿਆਂ, ਚਿੱਤਰਨ ਕਰਾਂ ਕਿ ਉਹਦਾ ਚਿਹਰਾ ਖੂਬਸੂਰਤ ਹੋ ਜਾਏ। ਲਓ ਮੈਨੂੰ ਸਾਰੀ ਸਾਰੀ ਰਾਤ ਇਸ ਲਈ ਜਾਗਣਾ ਪੈਂਦਾ। ਇਹ ਮੇਰੀ ਹੱਡ ਬੀਤੀ, ਨਾਮ ਵੀ ਇਸ ਲਈ, ਸ਼ਹਿਰ ਦਾ ਨਾਮ ਵੀ ਦੱਸਿਆ। ਇੱਕ ਖਿਆਲ ਕਰਿਓ, ਜਿਹੜਾ ਅੰਦਰਲਾ ਉੱਦਮ ਹੈ ਉਹ ਵੀ ਕੁਛ ਚਿੱਤਰਦਾ ਹੈ, ਅਜੇ ਬਾਹਰ ਰੂਪ ਮਨ ਨਹੀਂ ਹੋਇਆ, ਅੰਦਰ ਕੋਈ ਉੱਦਮ ਪੈਦਾ ਹੋ ਗਿਆ। ਫੈਸਲਾ ਕਰ ਲਿਆ ਮੈਂ ਕੱਲ੍ਹ ਆਪਰੇਸ਼ਨ ਕਰਨਾ, ਕੁਛ ਬਣਾਉਣਾ, ਅਤੇ ਹੁਣ ਤੇ ਇਹਦੇ ਬਣਾਉਣ ਲਈ ਕਿਹੋ ਜਿਹੇ ਰੰਗ ਚਾਹੀਦੇ ਨੇ, ਕਿਹੋ ਜਿਹਾ ਮਟੀਰੀਅਲ ਚਾਹੀਦਾ, ਕਿਹੋ ਜਿਹਾ ਡਿਜ਼ਾਈਨ ਚਾਹੀਦਾ, ਉਹ ਸਾਰੀਆਂ ਚੀਜ਼ਾਂ ਅੰਦਰਲੇ ਉੱਦਮ ਨੇ ਚਿੱਤਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹ ਸ਼ਰਮ ਵਿੱਚੋਂ ਸ਼ੁਰੂ ਹੋਇਆ, ਸ਼ਰਮ ਕਹਿੰਦੇ ਨੇ ਉੱਦਮ ਨੂੰ, ਉਹਦੇ ਵਿੱਚੋਂ ਕਰਮ ਨੇ ਜਨਮ ਲੈਣਾ। ਹੁਣ ਗਿਆਨ ਨੇ ਤੇ ਧਰਮ ਨੇ ਜਦੋਂ ਮਿਲ ਕੇ ਇਹ ਫੈਸਲਾ ਕਰ ਲਿਆ, ਗਿਆਨ ਖੰਡ ਧਰਮ ਖੰਡ ਵਿੱਚ ਜਾ ਕੇ ਤੇ ਉੱਤਮ ਕਰਮ ਚਿੱਤਰਨੇ ਨੇ, ਕਿਉਂਕਿ ਗੱਲ ਕਰਮਾ ਤੂੰ ਕਰਮੀ ਕਰਮੀ ਹੋ ਵਿਚਾਰ ਦੀ, ਮੇਨ ਜਿਹੜਾ ਮਕਸਦ ਚੱਲ ਰਿਹਾ ਇਹ ਚੱਲ ਰਿਹਾ, ਕਿਉਂਕਿ ਜੀਵਨ ਕਰਮ ਸੰਗ੍ਰਹਿ ਹੈ, ਜੀਵਨ ਦੇ ਨੇੜੇ ਰੱਬ ਕਿਵੇਂ ਲਿਆਉਣਾ, ਕਿਸੇ ਆਸਮਾਨੀ ਬਾਦਸ਼ਾਹ ਵਿੱਚ ਰੱਬ ਨੂੰ ਨਹੀਂ ਵੱਖਰਾ ਨਹੀਂ ਛੱਡਣਾ, ਉਹ ਪ੍ਰਭੂ ਤੇਰੇ ਅੰਦਰ ਕਿਵੇਂ ਕਿਵੇਂ ਬਿਠਾ ਦੇ, ਇਹ ਮੇਰੇ ਗੁਰੂ ਦੀ ਜ਼ਿੰਮੇਵਾਰੀ। ਗੁਰੂ ਨੇ ਇਹ ਫੈਸਲਾ ਕੀਤਾ ਕਿ ਗਿਆਨ ਖੰਡ ਅਤੇ ਧਰਮ ਖੰਡ ਨੇ ਮਿਲ ਕੇ ਇਹ ਫੈਸਲਾ ਕਰ ਲਿਆ ਕਿ ਉੱਤਮ ਕਰਮ ਜਿਹੜੇ ਨੇ ਉਹ ਰੱਬ ਦੀ ਪਹੁੰਚ ਦੇ ਪ੍ਰਤੀਕ ਨੇ। ਹੁਣ ਮੈਂ ਉੱਤਮ ਕਰਮ ਰੂਪ ਮਾਨ ਕਰਨੇ, ਤੇ ਉਸ ਉੱਤਮ ਕਰਮ ਰੂਪ ਮਾਨ ਕਰਨ ਲਈ ਕਿਹੜੇ ਕਿਹੜੇ ਮਟੀਰੀਅਲ ਦੀ ਲੋੜ ਹੈ, ਕਿਸ ਕਿਸਮ ਦੇ ਡਿਜ਼ਾਈਨ ਦੀ ਲੋੜ ਹੈ, ਉਹ ਪਹਿਲਾਂ ਅੰਦਰਲੇ ਸ਼ਰਮ ਖੰਡ ਨੇ ਚਿੱਤਰਨੇ ਸ਼ੁਰੂ ਕਰ ਦਿੱਤੇ ਨੇ, ਉਹਨੇ ਵੀ ਰੂਪ ਮਾਨ ਕਰਨੇ ਸ਼ੁਰੂ ਕਰ ਦਿੱਤੇ ਨੇ। ਔਰ ਸ਼ਰਮ ਖੰਡ ਦੀ ਜਿਹੜੀ ਰੂਪਮਾਨ ਕਰਨ ਦੀ ਜਿਹੜੀ ਪਹਿਲੀ ਮਰਿਆਦਾ ਉੱਦਮ ਦੀ ਹੈ ਨਾ, ਉਹ ਬੜੀ ਖੂਬਸੂਰਤ, ਗੁਰੂ ਕਹਿੰਦੇ ਨੇ ਬੜੀ ਅਜੀਬ ਹੈ, ਕਿਉਂਕਿ ਬਾਹਰਲੀਆਂ ਚੀਜ਼ਾਂ ਤਾਂ ਦਿਸਦੀਆਂ ਨੇ, ਤੁਸੀਂ ਉਹਦਾ ਡਿਜ਼ਾਇਨ ਉਹਦੀ ਤਰਤੀਬ ਉਵੇਂ ਦੇ ਲਓਗੇ, ਅੰਦਰਲੀ ਜਿਹੜੀ ਚੀਜ਼ ਦਿਸਦੀ ਨਹੀਂ ਉਹਨੂੰ ਤਰਤੀਬ ਦੇਣਾ ਅਤੇ ਰੂਪਮਾਨ ਕਰਨਾ ਹੋਰ ਔਖਾ ਹੈ। ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਸੀ, ਬਾਹਰੋਂ ਕੋਈ ਕਿਸੇ ਦਾ ਚਿਹਰਾ ਵਾਹ ਰਿਹਾ ਹੋਵੇ, ਡਿਜ਼ਾਇਨ ਕਰ ਰਿਹਾ ਹੋਵੇ, ਪੇਂਟਿੰਗ ਕਰ ਰਿਹਾ ਹੋਵੇ, ਉਹ ਇੱਕ ਵਾਰ ਉਹਨੂੰ ਨੱਕ ਚੰਗਾ ਨਾ ਲੱਗੇ ਉਹ ਮਿਟਾ ਕੇ ਫਿਰ ਬਣਾਉਣਾ ਸ਼ੁਰੂ ਕਰ ਦੇਗਾ, ਪਰ ਜਿਹੜਾ ਆਪਣੇ ਅੰਦਰ ਚਿੱਤਰ ਰਿਹਾ ਉਹਦੇ ਲਈ ਕਿਹੜੀ ਮੁਸ਼ਕਲ ਆ ਰਹੀ। ਤੋ ਸ਼ਰਮ ਹੈ ਕਰਮ ਦੀ ਅੰਦਰਲੀ ਕਿਰਿਆ, ਕਰਮ ਸ਼ੁਰੂ ਹੋਣ ਤੋਂ ਪਹਿਲਾਂ ਦਾ ਹਿੱਸਾ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਿਛਲੇ ਦਿਹਾੜਿਆਂ ਵਿੱਚ ਇੱਕ ਸ਼ਬਦ ਆਇਆ ਸੀ, ਗੁਰੂ ਕਹਿੰਦੇ ਨੇ ਇੱਕ ਖਿਆਲ ਕਰਿਓ, ਗਿਆਨ ਖੰਡ ਨੇ ਧਰਮ ਖੰਡ ਨੇ ਜਦੋਂ ਸਭ ਤੋਂ ਨੇੜੇ ਪ੍ਰਭੂ ਦੇ ਪਹੁੰਚਾਉਣ ਲਈ, ਸੱਚ ਖੰਡ ਦੇ ਨੇੜੇ ਪਹੁੰਚਾਉਣ ਲਈ, ਦਰਵਾਜ਼ੇ 'ਤੇ ਪਹੁੰਚਾਉਣ ਲਈ, ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਦਰਵਾਜ਼ੇ 'ਤੇ ਪਹੁੰਚਾਉਣ ਲਈ ਫੈਸਲਾ ਕੀਤਾ, ਉਹਨੇ ਪਹਿਲਾਂ ਉੱਦਮ ਧਾਰਨ ਕੀਤਾ, ਅਤੇ ਉਸ ਉੱਦਮ ਵਿੱਚ ਜਿਹੜੀ ਚੀਜ਼, ਜਿਹੜਾ ਮਟੀਰੀਅਲ, ਜਿਹੜਾ ਡਿਜ਼ਾਈਨ ਬਣਿਆ ਉਹ ਬੜਾ ਅਜੀਬ ਸੀ, ਉਹਦੇ ਵਿੱਚ ਜੋ ਸਾਜਨਾ ਹੋਈ, ਜਿਹੜਾ ਚਿੱਤਰਨ ਹੋਇਆ ਉਹ ਬੜੀ ਅਜੀਬ ਸੀ।
ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਤ ਘੜੀ ਹੈ ਬਹੁਤ ਅਨੂਪ, ਤਿੱਥੇ ਕਾੜਤ ਘੜੀ ਹੈ।
ਉੱਥੋਂ ਦਾ ਚਿੱਤਰਨ ਬੜਾ ਅਜੀਬ ਕਿਸਮ ਦਾ, ਅਨੋਖਾ ਸੀ, ਅਨੁਪਮ ਸੀ, ਜਿਹੜਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ, ਬੜਾ ਔਖਾ ਸੀ। ਔਰ ਅਜੀਬ ਘਟਨਾ ਇਹ ਸੀ, ਜੋ ਕੁਝ ਅੰਦਰ ਚਿੱਤਰਿਆ ਜਾਣਾ ਸੀ ਉਹ ਹੀ ਬਾਹਰ ਆਉਣਾ ਸੀ, ਜੋ ਕੁਝ ਅੰਦਰ ਚਿੱਤਰਿਆ ਜਾਣਾ ਨਾ ਉਸੇ ਨੇ ਬਾਹਰ ਆਉਣਾ, ਸ਼ਰਮ ਨੇ ਹੀ ਕਰਮ ਬਣਨਾ। ਇਸ ਲਈ ਉੱਥੇ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਗੁਰੂ ਕਹਿਣ ਲਈ ਉੱਦਮ ਨੇ ਅੰਦਰਲਾ ਜਿਹੜਾ ਚਿੱਤਰਨ ਕੀਤਾ ਕਰਮ ਦਾ, ਉਹਦੇ ਲਈ ਉਹਨੇ ਸੋਚਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸੋਧਣ ਦੀ ਚਿਤਰਨ ਦੀ ਤੇ ਸਵਰਨ ਦੀ ਲੋੜ ਹੈ। ਕਹਿਣ ਲੱਗੇ ਤਿੱਥੇ ਘੜੀ ਹੈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਕਹਿਣ ਲੱਗੇ ਇਹ ਚਿਤਰਨ ਕੋਈ ਸੌਖਾ ਹੈ? ਤਿੱਥੇ ਘੜਦ ਘੜੀਏ ਬਹੁਤ ਅਨੂਪ, ਬੜੀ ਔਖੀ ਹੈ ਇਹਨੂੰ ਸਵਾਰਨ ਦੀ। ਸੁਰਤ ਮਤ ਤੇ ਬੁੱਧ ਨੂੰ ਘੜਨ ਦੀ ਜਿਹੜੀ ਗੱਲ ਹੈ ਨਾ, ਦੁਨੀਆ ਦੇ ਲੋਕ ਐਵੇਂ ਜ਼ਬਾਨੀ ਜ਼ਬਾਨੀ ਨਾ ਕਰਿਓ ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਇਸ ਘੜਤ ਦੀਆਂ ਗੱਲਾਂ ਗੱਲਾਂ ਨਾਲ ਨਹੀਂ ਪੂਰੀਆਂ ਹੋਣੀਆਂ। ਜਿਹੜਾ ਸੁਰਤ ਮਤ ਤੇ ਮਨ ਬੁੱਧ ਨੂੰ ਘੜ ਲੈ, ਇਹ ਗੱਲਾਂ ਨਾਲ ਨਹੀਂ ਗੱਲ ਬਣਨੀ। ਜੇ ਕੋਈ ਕੋਸ਼ਿਸ਼ ਕਰੇ ਨਾ ਇਹਦਾ ਚਿਤਰਨ ਗੱਲਾਂ ਨਾਲ ਕਰ ਲਵਾਂ, ਪਛਤਾਏਗਾ, ਉਹਨੂੰ ਪਤਾ ਇਹ ਕੰਮ ਸੌਖਾ ਨਹੀਂ। ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀ ਹੈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਇਹ ਹੁਣ ਚਾਰ ਚੀਜ਼ਾਂ ਦਾ ਨਾਮ ਆ ਗਿਆ, ਪਰ ਚਾਰੋਂ ਚੀਜ਼ਾਂ ਇੱਕ ਸੂਖਸ਼ਮ ਭੇਦ ਵਿੱਚ ਨੇ, ਥੋੜ੍ਹੇ ਥੋੜ੍ਹੇ ਅੰਤਰ ਵਿੱਚ ਨੇ। ਜਿਵੇਂ ਮੈਂ ਸੋਚੀ ਸੀ ਪੌੜੀਆਂ ਨੇ, ਸੁਰਤ ਮਤ ਬੁੱਧ ਇਹ ਤਿੰਨੋਂ ਚੀਜ਼ਾਂ ਵੱਖਰੀਆਂ ਨੇ, ਅਤੇ ਮਨ ਜਿਹੜਾ ਹੈ ਉਹ ਇਹਨਾਂ ਦੇ ਵਿੱਚੋਂ ਜਨਮ ਲੈਣ ਵਾਲੇ ਫੁਰਨਿਆਂ ਦਾ ਸੰਗ੍ਰਹਿ, ਇੱਕ ਬਰਤਨ ਹੈ। ਅਤੇ ਬਰਤਨ ਜਿਹੜਾ ਉਹ ਵਸਤੂ ਦੀ ਲੋੜ 'ਤੇ ਆਧਾਰਿਤ ਬਣਦਾ ਹੈ, ਉਹਦੇ 'ਤੇ ਨਿਰਭਰ ਹੁੰਦਾ, ਬਾਅਦ ਵਿੱਚ ਬਣਦਾ, ਬਾਅਦ ਵਿੱਚ ਬਣਦਾ। ਕੋਈ ਕਿੱਡਾ ਵੱਡਾ ਹਾਰ ਬਣਾਇਆ ਹੈ ਉਹਨੇ ਤਾਂ ਉਸ ਹਿਸਾਬ ਨਾਲ ਉਹਦਾ ਬਕਸਾ ਬਣਨਾ ਹੈ, ਪਹਿਲਾਂ ਜੂਲਰੀ ਫਿਰ ਬਕਸਾ, ਕਿਉਂਕਿ ਉਹਦੇ ਆਧਾਰ 'ਤੇ। ਮੈਂ ਇੱਕ ਵਾਰ ਕੀਤੀ ਸੀ ਤਿੰਨੋਂ ਚੀਜ਼ਾਂ, ਸੁਰਤ ਜਿਹੜੀ ਹੈ ਉਹ ਮੇਰਾ ਰੱਬ ਦਿੰਦਾ, ਸੁਰਤ ਵੀ ਹੋਣਾ ਕੋਈ ਨਾ ਕੀ ਗੁਰੂ ਨੇ ਬਾਣੀ ਵਿਚਾਰ ਦਿੱਤਾ। ਕੋਈ ਜੀਵ ਐਸਾ ਨਹੀਂ ਜਿਹਦੇ ਕੋਲ ਸੁਰਤ ਨਾ ਹੋਵੇ, ਕਿਸੇ ਕੋਲ ਸੁਰਤ ਦਾ ਛੋਟਾ ਦਾਇਰਾ ਹੈ, ਕਿਸੇ ਕੋਲ ਵੱਡਾ ਹੈ, ਕਿਸੇ ਕੋਲ ਸੁਰਤ ਦੀ ਥੋੜ੍ਹੀ ਮਿਕਦਾਰ ਹੈ, ਕਿਸੇ ਕੋਲ ਜ਼ਿਆਦਾ ਮਿਕਦਾਰ ਹੈ। ਪਰ ਸੁਰਤ ਵੀ ਹੋਣਾ ਕੋਈ ਨਾ ਕੀ, ਕੋਈ ਨਹੀਂ ਬਣਾਇਆ ਜਿਹਨੂੰ ਸੁਰਤ ਨਾ ਦਿੱਤੀ ਹੋਵੇ, ਜਿਹਨੂੰ ਸੁਰਤ ਨਹੀਂ ਦਿੱਤੀ ਉਹਨੂੰ ਕੁਛ ਵੀ ਨਹੀਂ ਦਿੱਤਾ। ਮੈਂ ਇੱਕ ਵਾਰ ਕੀਤੀ ਸੀ, ਸਾਰੇ ਜੀਵਨ ਦੀ ਪੂਰੀ ਕਹਾਣੀ ਉੱਥੇ ਰੁਕ ਜਾਂਦੀ ਹੈ ਜਿੱਥੇ ਸੁਰਤ ਚਲੀ ਜਾਏ। ਕੋਈ ਮਨੁੱਖ ਬੇਸੁਰਤ ਹੋ ਜਾ, ਜਿਹਨੂੰ ਆਪਾਂ ਕਹਿੰਦੇ ਹਾਂ ਬੇਹੋਸ਼ ਹੋ ਗਿਆ, ਅਨਕੋਨਸ਼ੀਅਸ ਹੋ ਗਿਆ, ਬੇਸੁਰਤ ਹੋ ਜਾਏ, ਬਸ ਨਾ ਬੋਲ ਸਕਦਾ, ਨਾ ਚੱਲ ਸਕਦਾ, ਨਾ ਪੜ੍ਹ ਸਕਦਾ, ਨਾ ਪੜ੍ਹਾ ਸਕਦਾ, ਨਾ ਗੱਲ ਕਰ ਸਕਦਾ, ਨਾ ਸੁਣ ਸਕਦਾ, ਨਾ ਖਾ ਸਕਦਾ, ਨਾ ਪਹਿਨ ਸਕਦਾ, ਨਾ ਚੰਗਾ ਬਣ ਸਕਦਾ, ਨਾ ਮੰਦਾ ਬਣ, ਸਾਰਾ ਕੁਛ ਹੀ ਉੱਥੇ ਰੁਕ ਗਿਆ ਜਿੱਥੇ ਸੁਰਤ ਚਲੀ ਗਈ। ਸੁਰਤ ਦੀ ਅੱਤ ਜ਼ਰੂਰਤ, ਜਿਨ ਕੀਤਾ ਬੇਸੁਰਤ ਤੇ, ਸੁਰਤ ਤਾਂ ਬਹੁਤ ਜ਼ਰੂਰੀ ਹੈ, ਬੜਾ ਕੀਮਤੀ ਅਤੇ ਬੜਾ ਜ਼ਰੂਰਤਮੰਦ ਟੂਲ ਹੈ, ਇਹਦੇ ਬਿਨਾਂ ਕੁਛ ਵੀ ਨਹੀਂ ਚੱਲਦਾ। ਜਿੱਥੇ ਸੁਰਤ ਖਲੋ ਜਾਏ ਰੁਕ ਜਾਏ ਉੱਥੇ ਮਨੁੱਖ ਦਾ ਸਾਰਾ ਜਿਹੜਾ ਡਿਵੈਲਪਮੈਂਟ ਹੈ, ਸਾਰੀ ਜਿਹੜੀ ਅੱਗੇ ਵਧਣਾ ਉੱਥੇ ਰੁਕ ਜਾਂਦਾ। ਅਤੇ ਮੇਰੇ ਰੱਬ ਨੇ ਹਰ ਕਿਸੇ ਨੂੰ ਸੁਰਤ ਦੇ ਦਿੱਤੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਚੇਤਨਾ। ਹੁਣ ਸੁਰਤ ਜਿਹੜੀ ਹੈ ਬਿਲਕੁਲ ਸੱਖਣੀ ਰਹਿ ਜਾਏ ਜੇ ਇਹਨੂੰ ਕਿਸੇ ਦੀ ਮੱਤ ਨਾ ਹੋਵੇ। ਲਓ ਇੱਥੇ ਫਿਰ ਰੁਕਣਾ ਚਾਹੁੰਦਾ, ਸੁਰਤ ਜਿਹੜੀ ਹੈ ਬਿਲਕੁਲ ਸੱਖਣੀ ਰਹਿ ਜਾਏ। ਚੇਤਨਾ ਤਾਂ ਹੈ, ਮੈਂ ਇੱਕ ਵਾਰ ਕੀਤੀ ਸੀ, ਚੇਤਨਾ ਹੈ ਹਰ ਜੀਵ ਕੋਲ ਹੈ, ਪਰ ਕਿਸੇ ਬੱਚੇ ਨੂੰ ਜਨਮ ਤੋਂ ਬਾਅਦ ਕਿਸੇ ਭੋਰੇ ਵਿੱਚ ਬੇਸਮਿੰਟ ਵਿੱਚ ਬੰਦ ਕਰ ਦਿਓ, ਕਿਸੇ ਦੀ ਸਿੱਖਿਆ ਉਹਦੇ ਕੰਨਾਂ ਵਿੱਚ ਨਾ ਪਵੇ, ਕੋਈ ਉਹਨੂੰ ਮਤ ਨਾ ਦੇ, ਕੋਈ ਗੱਲ ਉਹ ਜੀਵਨ ਵਿੱਚ ਸੁਣੇ ਨਾ, ਤੇ 20 ਸਾਲ ਬਾਅਦ ਉਹਨੂੰ ਬਾਹਰ ਕੱਢੋ, ਦੇਖੋਗੇ ਉਹਦੀ ਸੁਰਤ ਕਿਸੇ ਕੰਮ ਨੇ।
ਨਾ ਕੁਝ ਸਮਝ ਸਕਦਾ, ਨਾ ਕੁਝ ਬੋਲ ਸਕਦਾ, ਨਾ ਖਾ ਸਕਦਾ, ਉਹਨੂੰ ਕਿਸੇ ਨੇ ਦੱਸਿਆ ਹੀ ਨਹੀਂ ਖਾਈਦਾ ਕਿਵੇਂ। ਸੁਰਤ ਹੈ ਪਰ ਸੁਰਤ ਨਿਰਾਰਥ ਹੋ ਗਈ, ਇਸ ਲਈ ਸੁਰਤ ਨੂੰ ਅਗਲਾ ਸਟੈਪ ਮਤ ਦੀ ਲੋੜ ਹੈ, ਉਹ ਸੰਸਾਰ ਵਿੱਚ ਆ ਕੇ ਮਿਲਦੀ ਹੈ। ਸੁਰਤ ਮੇਰਾ ਰੱਬ ਦਿੰਦਾ, ਮਤ ਇਸ ਸੰਸਾਰ ਵਿੱਚ ਆ ਕੇ ਮਿਲਦੀ ਹੈ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਭਲਿਆ ਤੈਨੂੰ ਮਤ 'ਤੇ ਲੋੜ ਪੈਣੀ ਪੈਣੀ ਹੈ, ਸੁਰਤ ਕਿਸੇ ਕੰਮ ਨਹੀਂ ਰਹਿਣੀ ਜੇ ਤੂੰ ਮਤ ਨਾ ਲਵੇਂਗਾ। ਤੇ ਫਿਰ ਜੇ ਮਤ ਲੈਣੀ ਲੈਣੀ ਤਾਂ ਇੱਕ ਗੱਲ ਯਾਦ ਕਰ,
ਗੁਰ ਕੀ ਮਤ ਤੂੰ ਲੈ ਆਣੇ,
ਜੇ ਮਤ ਲੈਣੀ ਲੈਣੀ ਹੈ, ਮਤ ਬਿਨਾਂ ਸੁਰਤ ਨਿਰਾਰਥ ਹੋ ਜਾਣੀ ਹੈ।
ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬੋ ਡੂਬੇ ਸਿਆਣੇ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨ।
ਜੇ ਚੋਰ ਦੀ ਮਤ ਆਵੇ ਤੇ ਚੋਰ ਬਣ ਜਾਂਦਾ, ਜੇ ਡਾਕੂ ਦੀ ਮਤ ਆਵੇ ਡਾਕੂ ਬਣ ਜਾਂਦਾ, ਤੇ ਜੇ ਗੁਰੂ ਦੀ ਮਤ ਕੰਪਲੀਟਲੀ ਅੰਦਰ ਧਾਰਨ ਕਰ ਲਏ ਤੇ ਉਹ ਗੁਰੂ ਵੀ ਬਣ ਜਾਂਦਾ। ਗੁਰੂ ਨੂੰ ਆਖਣਾ ਪੈਂਦਾ ਗੁਰੂ ਸਿੱਖ, ਸਿੱਖ ਗੁਰੂ ਹੈ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਕਿਉਂਕਿ ਮਤ ਆ ਗਈ। ਇਸ ਲਈ ਸੁਰਤ ਤੋਂ ਅਗਲਾ ਸਟੈਪ ਹੈ ਮਤ, ਤੇ ਉਸ ਮਤ ਦੇ ਆਧਾਰ ਤੇ, ਮਿਲੀ ਹੋਈ ਮਤ ਦੇ ਆਧਾਰ ਤੇ ਹੀ ਮਨੁੱਖ ਦਾ ਜੀਵਨ ਬਿਰਤਾਂਤ ਹੁੰਦਾ। ਉਹਨੂੰ ਆਪਾਂ ਕਹਿ ਦਿੰਦੇ ਹਾਂ ਮਤਾ, ਫੈਸਲਾ, ਵਿਚਾਰਧਾਰਾ। ਤੇ ਜਦੋਂ ਉਹ ਮਤ ਅੰਦਰ ਆਉਂਦੀ ਹੈ ਨਾ, ਉਸ ਮਤ ਨਾਲ ਜਿਹੜੀ ਚੀਜ਼ ਬਣਦੀ ਹੈ ਉਹਨੂੰ ਅਸੀਂ ਆਖਦੇ ਹਾਂ ਬੁੱਧੀ ਸੰਗ੍ਰਹਿ, ਜਿਹੜਾ ਬਣਦਾ ਕਿਸੇ ਦੀ ਮਤ ਤੋਂ। ਜਿੰਦੀ ਵੀ ਮਤ ਲਏਗਾ ਉਹਦੇ ਤੋਂ ਬੁੱਧੀ ਜਨਮ, ਬੁੱਧ ਜਨਮ ਲਏਗਾ, ਬੁੱਧ ਜਨਮ ਲਏ। ਕਈ ਵਾਰ ਮਨੁੱਖ ਐਸੇ ਮਤ ਲੈ ਲੈਂਦਾ ਕਿ ਐਸੀ ਬੁੱਧੀ ਦਾ ਜਨਮ ਹੁੰਦਾ ਜਿਹੜੀ ਗੁਰੂ ਨੂੰ ਪ੍ਰਵਾਨ ਨਹੀਂ ਹੁੰਦੀ, ਰੱਬ ਨੂੰ ਵੀ ਪ੍ਰਵਾਨ ਨਹੀਂ ਹੁੰਦੀ। ਤੇ ਗੁਰੂ ਰਹਿਮਤ ਕਰਦਾ, ਕਈ ਵਾਰ ਐਸਾ ਸਮਾਂ ਆਉਂਦਾ ਉਹ ਬੁੱਧ ਬਦਲ ਦਿੰਦਾ। ਲਓ, ਗੁਰੂ ਦਾ ਕੰਮ ਹੀ ਬੁੱਧ ਬਦਲਣਾ ਜੀ, ਬੁੱਧ ਬਦਲਣਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕਹਿ ਕਬੀਰ ਬੁੱਧ ਹਰ ਲਈ ਮੇਰੀ, ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਬੁੱਧ ਬਦਲਦੀ। ਹੁਣ ਇਹ ਤਿੰਨੋ ਚੀਜ਼ਾਂ ਸੁਰਤ ਤੋਂ ਸ਼ੁਰੂ ਹੋ ਕੇ ਬੁੱਧ ਤੱਕ ਗਈਆਂ ਨੇ, ਸੁਰਤ, ਮਤ, ਬੁੱਧ। ਹੁਣ ਇਹਨਾਂ ਵਿੱਚੋਂ ਜਿਹੜੀ ਵਿਚਾਰਧਾਰਾ, ਜਿਸ ਕਿਸਮ ਦੀ ਬੁੱਧੀ ਬਣੇਗੀ, ਮਤ ਬਣੇਗੀ, ਜਿਹੜੀ ਵਿਚਾਰਧਾਰਾ, ਉਹਦਾ ਸੰਗ੍ਰਹਿ ਕੀ ਹੈ, ਉਹਦਾ ਖਜ਼ਾਨਾ ਕਿੱਥੇ ਟਿਕਦਾ, ਉਹਦਾ ਬਰਤਨ ਕਿਹੜਾ ਹੈ, ਉਹਦਾ ਬਾਕਸ ਕਿਹੜਾ, ਉਹ ਹੈ ਮਨ। ਉਹਨੂੰ ਮਨ ਆਖਦੇ, ਉਹ ਲੈਂਦਾ ਬੁੱਧੀ ਵਿੱਚੋਂ ਜਨਮ, ਕਿਉਂਕਿ ਬੁੱਧੀ ਦੇ ਅਨੁਸਾਰ ਹੀ ਬਕਸਾ ਬਣਨਾ ਨਾ। ਇਸੇ ਲਈ ਮਤ ਵਿੱਚੋਂ, ਬੁੱਧੀ ਵਿੱਚੋਂ ਮਨ ਜਨਮ ਲੈਂਦਾ। ਜਿਉਂ ਜਿਹੀ ਮਨੁੱਖ ਦੀ ਮਤ ਬੁੱਧ ਹੁੰਦੀ ਹੈ ਨਾ, ਮਨ ਉਹੋ ਜਿਹਾ ਹੀ ਹੁੰਦਾ ਹੈ। ਜਿਉਂ ਦੀ ਮਾਂ ਨੇ ਜਨਮ ਦੇਣਾ ਉਹਦੇ ਹੀ ਬਣਨਾ। ਮੈਂ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਸ਼ਬਦ ਸਾਂਝਾ ਕੀਤਾ ਸੀ। ਮੈਂ ਚਾਹੁੰਦਾ ਅੱਜ ਆਪਾਂ ਇਸ ਟੋਪਿਕ 'ਤੇ ਜੇ 5 ਮਿੰਟ ਜ਼ਿਆਦਾ ਵੀ ਲੱਗ ਜਾਣ ਤਾਂ ਮਹਿਸੂਸ ਨਾ ਕਰੇ। ਸ਼ਬਦ ਸਾਂਝਾ ਕੀਤਾ ਸੀ, ਗੁਰੂ ਨੇ ਆਖਿਆ ਮਾਤਾ ਮਤ, ਪਿਤਾ ਸੰਤੋਖ, ਮਨ ਦਾ ਜਨਮ ਕਿਵੇਂ ਹੋਇਆ। ਜਿਹੜਾ ਉੱਤਮ ਮਨ ਹੈ, ਜਿਹੜੀ ਮਤ ਬੁੱਧ ਸੁਰਤ ਤੇਰੀ ਹੈ, ਉਹਦੇ ਵਿੱਚੋਂ ਜਿਸ ਮਨ ਨੇ ਜਨਮ ਲਿਆ ਉਹ ਕਿਵੇਂ ਲਿਆ। ਮਾਤਾ ਮਤ, ਪਿਤਾ ਸੰਤੋਖ, ਸੱਤ ਭਾਈ, ਸੱਚ ਉਹਦੀ ਸ਼ਕਤੀ, ਭਰਾ, ਬਾਜ਼ੂ, ਬਾਹਾਂ ਨੇ। ਇਸ ਲਈ ਉਹ ਜਿਹਦੇ ਕੋਲ ਸੱਚ ਹੈ ਕਿਸੇ ਕੋਲ ਡਰਦਾ ਨਹੀਂ, ਉਹਦੇ ਚਾਰ ਭਰਾ ਨਾਲ ਨੇ, ਸ਼ਕਤੀਸ਼ਾਲੀ ਭਰਾਵਾਂ ਦਾ ਭਰਾ ਹੈ ਸੱਤ ਭਾਈ। ਭਰਾ ਅਸੀਂ ਕਹਿੰਦੇ ਸ਼ਕਤੀ ਨੂੰ, ਜਿਹਦੇ ਚਾਰ ਭਰਾ ਨੇ ਉਹ ਕਹਿੰਦਾ ਮੇਰੇ। जिंदे कोल सच है उन्हूं भी डर नहीं होंदा, उहदी शक्ति सतवाही। खैर मैं अगे चला, अगे जाके एक लफ्ज़ वरते ने, कहिंदे ने मन ने इस परिवार विच जन्म लिया, हुण उहदा विआह भी करना है। मन ने अगे भी तो बदना है, खुशकिस्मती नाल किसी का चंगा मन हो जाए, जिंदी मां मत होवे पिता संतोख होवे। कहन लगे हुण ढूंढ शुरू होई, कहिंदा विआह किस बच्ची नाल कीता जाए। श्री गुरु ग्रंथ साहिब दी बाणी अंदर लिखिआ है, अगले पासे लफ्ज़ फिर ओह ही अज दे शर्मखंड वाला आ गया। लो इत्थे रुकना चाहना, कहन लगे होया कि शर्म सुरत दोए ससुर पए, शर्म ते सुरत ससुराल बन गया, इन लाल हो गया। शर्म ते सुरत उद्यम ते चेतना, क्योंकि चेतना बिना उद्यम किसे काम नहीं। आज भी सवेरे लफज आए सन कि उद्यम चूहे कोल भी है, सारी रात कुछ करी जांदा पर चेतना कोई नहीं, ज्ञान कोई। गुरु कहन लगे शर्म सुरत दोए ससुर पए, उद्यम ने ते चेतना ने ज्ञान ने एक बच्ची नू जन्म दिता, उनका नाम सी करनी। फिर कर्म आ गया, करनी दा अर्थ दूजा कर्म, वो पुलिंग है, वह स्त्रीलिंग है, शब्दावली का फर्क है। जै करनी होवे शर्मिंदा एहक बाणी रीत होया कि शर्म ते सुरत विचों, क्योंकि उद्यम ने करनी बनना, शर्म ने कर्म बनना, इसलिए हुण दा सब्जेक्ट शर्म खंड है, सवेरे कर्म खंड है, शर्म ने कर्म बनना। बड़ी तरतीब दित्ती ने खंडा की गिनती करन लगे, कहन लगे शर्म सुरत दोए ससुर भए, ज्ञान नाल संबंधित चेतना नाल संबंधित शर्म उद्यम जेड़ा है वह ससुराल बन गया। इन लाज कर लिया जन्म करनी ने, ते जेड़ी शर्म सुरत विच्चों जेड़ी उद्यम ते चेतना विच्चों करनी निकलेगी ना, वो महान होगी। ते मन क्योंकि माता मत पिता संतोख दे घर जन्म लैने वाला सी, उनका भरा सी सत, वह भी इन्ना महान सी, उन्हें पत्नी भी इन्नी महान चाही सी दी सी, इसलिए शर्म सुरत दो ससुर भय, करनी कामन कर मन लै। मन ने उन्होंने घर पैदा होई हुई करनी नू अपना कामन बना लिया। हम कामन कहते हैं गुरमुख की बोली विच पत्नी, हाँ मैं कामन मेरा कंत करता है, श्री गुरु ग्रंथ साहिब की बाणी। मन ने उस करनी नू अपना काम उनके नाल ब्याहया गया। हुण मन सी विचारां दा केंद्र ते करनी सी विहारां दा केंद्र, मनुख की करनी भाव विचार ते विहार एक हो गए, इकट्ठे हो गए। अज की है विचार होर ने विहार होर, पर गुरमत की दुनिया में जो विआह होया इत्थे होया कि करनी कामन कर मन लै, मन ने करनी नू अपना कामन बना लिया, विआह गए। हम जो जे विचार ने वो जे विहार ने, इको घर आ गया दोहां दा, एक घर में विचार ते विहार इकट्ठे ने। तो मैं कर रहा सा शर्म जेड़ा है उन्हें ही करनी बनना है, उन्हें विचो करनी ने जन्म लेना है, कर्म ने जन्म लेना। शर्म ने सब तो पहला कर्मा नू जन्म देन तो पहला जिस कर्म ने बुद्धि ने मत ने कर्मा नू जन्म देना है पहला उन्हूं कढ़दा है। जिंदी बुद्धि चंगी नहीं, जिंदी मत ही चंगी नहीं, जिन्हों सिख्या ही चंगी नहीं, जिंदे विचार ही चंगे नहीं, वह कर्म चंगे की करेगा। इसलिए शर्म खंड के अंदर शर्म खंड की दुनिया में पहला कढ़ना शुरू होया, तो वह काढ़त कर्म की नहीं, वह घाड़त मत बुद्ध सुरत ते मन की शुरू हो गई। उत्थे ये घड़िया जाए जिहड़ा इत्थे घड़िया जांदा ना, वह की है तिथे घड़ी है, तिथे घड़ी है सुरत मत मन बुद्ध, तिथे घड़ी है। कहन लगे वह मत बुद्ध घड़ी जाती है जिहड़ी देवत्यां वाली हुंदी है, इत्थे देवत्यां तो भाव तुम पुरुष है, ਜਿਹੜੀ ਦੇਵ ਜਿਨ੍ਹਾਂ ਨੂੰ ਲੋਕ ਮਹਾਨ ਸਮਝਦੇ ਨੇ, ਜੇ ਉਹ ਮਹਾਨ ਕਰਮਾਂ ਵਾਲਾ ਕਿਸੇ ਮਨੁੱਖ ਨੂੰ ਬਣਨਾ ਨੇ ਬਣਨਾ ਹੋਵੇ ਤਾਂ ਉਹਨੂੰ ਮੱਤ ਪਹਿਲਾਂ ਉੱਤਮ ਬਣਾਉਣੀ ਪਏਗੀ ਅਤੇ ਉਹ ਸ਼ਰਮਖੰਡ ਕਰੇਗਾ। ਤਿੱਥੇ ਘੜੀਏ ਸੁਰਤ ਮੱਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਜਿਹੜੇ ਸਿੱਧ ਨੇ ਉਹਨਾਂ ਦੀ ਸੁੱਧ, ਉਹਨਾਂ ਦੀ ਵਿਚਾਰ, ਉਹਨਾਂ ਦੀ ਚੇਤਨਾ ਵੀ ਇੱਥੇ ਹੀ ਘੜੀ ਜਾਂਦੀ ਹੈ। ਸਿੱਧ ਕੌਣ ਨੇ? ਆ ਜਿਹੜੇ ਭੂਤ ਪ੍ਰੇਤ ਸਿੱਧ ਕਰਦੇ ਨੇ ਇਹ ਨਹੀਂ, ਬਲਕਿ ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਨੇ ਵੀ ਆਖ ਦਿੱਤਾ ਕੰਚਨ ਕਾਇਆ ਕੋਟਗੜ, ਕਿਤੋਂ ਬਾਹਰੋਂ ਨਹੀਂ, ਮਨੁੱਖ ਨੂੰ ਰੱਬ ਦੇ ਨੇੜੇ ਲਿਆ ਰਹੇ ਨੇ, ਕਹਿੰਦੇ ਨੇ ਬਾਹਰੋਂ ਨਾ ਢੂੰਢ। ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ, ਅੰਦਰੋਂ ਸਿੱਧ ਕਰ, ਬਾਹਰੋਂ ਕਿਉਂ ਢੂੰਢਣਾ? ਰੱਬ ਨੂੰ ਢੂੰਢਣ ਲਈ ਕਿਸੇ ਜੰਗਲਾਂ ਵਿੱਚ, ਆਕਾਸ਼ਾਂ ਪਤਾਲਾਂ ਵਿੱਚ ਕਿਉਂ ਜਾਣਨਾ? ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ। ਅਤੇ ਕਹਿਣ ਲੱਗੇ ਉਹ ਜਿਹੜੀ ਅੰਦਰ ਸਿੱਧ ਕਰਨ ਵਾਲੀ ਪਰਮਾਤਮਾ ਨੂੰ ਸੁੱਧ ਹੈ ਨਾ, ਉਹ ਸ਼ਰਮਖੰਡ ਕੱਢਦਾ ਹੈ। ਕਿੱਥੇ ਘੜੀ ਹੈ ਸੁਰਤ ਮੱਤ ਮਨ ਬੁੱਧ, ਕਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਲਓ ਆਹ ਹੈ ਜੀ ਸ਼ਰਮਖੰਡ ਦੀ ਘਾੜਤ। ਕਿੱਥੇ ਘੜਤ ਘੜੀਏ, ਬਹੁਤ ਅਨੂਪ, ਬੜੀ ਮਹਾਨ ਘਾੜਤ, ਜਿਹੜੀ ਸੰਸਾਰ ਦੇ ਕਿਸੇ ਘੜਨਹਾਰੇ ਦੀ ਟਕਸਾਲ ਵਿੱਚ ਨਹੀਂ ਘੜੀ ਜਾਂਦੀ। ਸੰਸਾਰ ਦਾ ਕੋਈ ਡਾਈ ਮੇਕਰ ਜਿਹੜਾ ਹੈ ਉਹ ਇਸ ਕਿਸਮ ਦੀ ਘਾੜਤ ਨਹੀਂ ਬਣਾ ਸਕਦਾ ਜਿੱਥੇ ਗੁਰਮੁਖ ਘੜਿਆ ਜਾਂਦਾ ਹੋਵੇ, ਜਿੱਥੇ ਆਹ ਘਾੜਤ ਬੁੱਧੀ ਅਤੇ ਮਤ ਦੀ ਘੜੀ ਜਾਂਦੀ ਹੋਵੇ। ਗੁਰੂ ਕਹਿੰਦੇ ਨੇ ਜਦੋਂ ਗਿਆਨ ਖੰਡ ਅਤੇ ਧਰਮ ਇਕੰਡ ਇਕੱਠੇ ਹੋ ਕੇ ਸ਼ਰਮ ਖੰਡ ਵਿੱਚ ਪ੍ਰਵੇਸ਼ ਕਰਦੇ ਨੇ ਨਾ, ਉੱਥੇ ਫਿਰ ਸੁਰਤ ਮਤ ਅਤੇ ਮਨ ਬੁੱਧੀ ਘੜੀ ਜਾਂਦੀ ਹੈ। ਉਹ ਜਿਹੜੀ ਮਤ ਹੈ ਨਾ, ਉਹ ਜਿਹੜੀ ਬੁੱਧੀ ਹੈ ਨਾ, ਉਹ ਜਿਹੜਾ ਮਨ ਦਾ ਵਿਚਾਰ ਵਿਹਾਰ ਹੈ ਨਾ ਉੱਥੇ ਟਿਕਿਆ ਹੋਇਆ, ਉਹ ਹੁਣ ਕਰਮਖੰਡ ਬਣਨਾ ਅਤੇ ਬਣਨਾ ਸਵੇਰੇ। ਆਪਾਂ ਦੇਖੀਏ ਭਲਾ ਸਾਨੂੰ ਗੁਰੂ ਰੱਬ ਦੇ ਕਿੱਡਾ ਨੇੜੇ ਲਿਜਾ ਰਿਹਾ ਅਤੇ ਕਿਤੋਂ ਬਾਹਰੋਂ ਨਹੀਂ ਅੰਦਰੋਂ ਲਿਜਾ ਰਿਹਾ, ਪਰ ਅਸੀਂ ਉਹਦੀ ਘੜੀ ਹੋਈ ਘਾੜਤ ਜਿਹੜੀ ਉਹ ਸ਼ਰਮਖੰਡ ਵਿੱਚ ਬੈਠ ਕੇ ਘੜ ਰਿਹਾ ਉਹਨੂੰ ਪਛਾਣੀਏ। ਗੁਰੂ ਆਖਦੇ ਨੇ
ਸ਼ਰਮਖੰਡ ਕੀ ਬਾਣੀ ਰੂਪ, ਸ਼ਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਸ਼ਰਮਖੰਡ ਕੀ ਬਾਣੀ ਰੂਪ, ਸ਼ਰਮਖੰਡ ਕੀ ਬਾਣੀ ਰੂਪ, ਸ਼ਰਮਖੰਡ ਕੀ ਬਾਣੀ ਰੂਪ, ਸ਼ਰਮਖੰਡ ਕੀ ਬਾਣੀ
ਮਤ ਕਰੇ। ਸ਼ਰਮਖੰਡ ਦੀ ਇਸ ਚੇਤਨਾ ਨਾਲ ਸਾਡੀ ਮਤ ਬੁੱਧ ਸੁਰਤ ਵੀ ਘੜੀ ਜਾਏ, ਐਸੀ ਘੜੀ ਜਾਏ ਕਿ ਇਹਦੇ ਵਿੱਚੋਂ ਜਿਹੜਾ ਕਰਮਖੰਡ ਜਨਮ ਲਵੇ ਨਾ ਉਹ ਸੱਚਖੰਡ ਬਣ ਜਾਏ, ਸਾਨੂੰ ਬਾਹਰੋਂ ਕਿਤੇ ਢੂੰਢਣਾ ਨਾ ਪਵੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।